ਐ ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ।
ਖੁਸ਼ੀ ਨਾਲ
پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تہانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچوں، آج دی بائبل کہانی چ میں تہانوں اے دساں گی کہ کس طرح یسوع مسیح نے شاگرداں تے اپنے اختیار نوں تے قوت نوں ظاہر کیتا۔ پیارے بچوں، کلام مقدس چ لکھیا اے کہ ایک دن یسوع مسیح گلیل دی جھیل دے کول ਕਫਰੇ ਨਹੂਮ ਦੇ ਨਜ਼ਦੀਕ ਬੈਠੇ ਸਨ। ਉਸ ਰੋਜ਼ ਵੀ ਲੋਕ ਬੜੇ ਸ਼ੌਕ ਨਾਲ ਉਹਨਾਂ ਦੇ ਗਿਰਦ ਜਮ੍ਹਾਂ ਸਨ। ਹਰ ਸ਼ਖਸ ਦੂਸਰੇ ਨੂੰ ਧਕੇਲ ਕੇ ਉਹਨਾਂ ਦੀ ਇੱਕ ਇੱਕ ਗੱਲ ਸੁਣਨ ਦੇ ਲਈ ਕਰੀਬ ਆਉਣਾ ਚਾਹੁੰਦਾ ਸੀ। ਪਿਆਰੇ ਬੱਚੋ, ਯਿਸੂ ਮਸੀਹ ਦੇ ਕਰੀਬ ਹੀ ਕਿਨਾਰੇ 'ਤੇ ਦੋ ਛੋਟੀਆਂ ਕਿਸ਼ਤੀਆਂ ਵੀ ਖੜੀਆਂ ਸਨ। ਇਹ ਕਿਸ਼ਤੀਆਂ ਥੋੜ੍ਹੀ ਦੇਰ ਪਹਿਲੇ ਹੀ ਝੀਲ 'ਚ ਮੱਛੀਆਂ ਫੜਨ ਦੇ ਬਾਅਦ ਕਿਨਾਰੇ 'ਤੇ ਲਗਾਈਆਂ ਗਈਆਂ ਸਨ ਅਤੇ ਇਹਨਾਂ ਦੇ ਮਾਲਕ ਆਪਣੇ ਜਾਲ ਤੋਰੇ ਸਨ। ਪਿਆਰੇ ਬੱਚੋ, ਉਹਨਾਂ 'ਚੋਂ ਇੱਕ ਕਿਸ਼ਤੀ ਸ਼ਮਾਉਨ ਪਤਰਸ ਦੀ ਸੀ ਅਤੇ ਦੂਸਰੀ ਯਾਕੂਬ ਅਤੇ ਯੋਹਨਾ ਦੇ ਬਾਪ ਜ਼ਬਦੀ ਦੀ ਸੀ। ਯਿਸੂ ਮਸੀਹ ਪਤਰਸ ਦੀ ਕਿਸ਼ਤੀ 'ਚ ਬੈਠ ਗਏ ਅਤੇ ਕਿਸ਼ਤੀ 'ਚ ਬੈਠ ਕੇ ਉਹਨਾਂ ਨੇ ਲੋਕਾਂ ਨੂੰ ਕਲਾਮ ਸੁਣਾਉਣਾ ਸ਼ੁਰੂ ਕੀਤਾ ਅਤੇ ਕਲਾਮ ਸੁਣਾਉਂਦਿਆਂ ਸੁਣਾਉਂਦਿਆਂ ਦੁਪਹਿਰ ਹੋ ਗਈ ਅਤੇ ਦੁਪਹਿਰ ਤੱਕ ਲੋਕਾਂ ਨੂੰ ਖੁਦਾਵੰਦ ਨੇ ਤਾਲੀਮ ਦੇਣਾ ਖਤਮ ਕਰ ਦਿੱਤਾ। ਸੂਰਜ ਆਸਮਾਨ ਦੀ ਪੂਰੀ ਬੁਲੰਦੀ 'ਤੇ ਚਮਕ ਰਿਹਾ ਸੀ। ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਗਹਿਰੇ ਪਾਣੀ 'ਚ ਕਿਸ਼ਤੀ ਨੂੰ ਲੈ ਚੱਲ ਅਤੇ ਤੁਸੀਂ ਸ਼ਿਕਾਰ ਦੇ ਲਈ ਆਪਣੇ ਜਾਲ ਵੀ ਪਾਣੀ 'ਚ ਸੁੱਟੋ। ਪਿਆਰੇ ਬੱਚੋ, ਪਤਰਸ ਰਸੂਲ ਯਿਸੂ ਮਸੀਹ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਦੁਪਹਿਰ ਦੇ ਵੇਲੇ ਮੱਛੀਆਂ ਫੜਨ ਦੇ ਲਈ ਯਿਸੂ ਮਸੀਹ ਉਹਨੂੰ ਕਹਿ ਰਹੇ ਸਨ। ਮੱਛੀਆਂ ਫੜਨ ਦੇ ਲਈ ਇਹ ਵਕਤ ਬਿਲਕੁਲ ਠੀਕ ਨਹੀਂ ਸੀ। ਉਹਨੇ ਜਵਾਬ 'ਚ ਕਿਹਾ ਕਿ ਇਹ ਉਸਤਾਦ, ਅਸਾਂ ਰਾਤ ਭਰ ਮਿਹਨਤ ਕੀਤੀ ਏ ਅਤੇ ਕੁਝ ਹੱਥ ਨਹੀਂ ਆਇਆ, ਮਗਰ ਤੇਰੇ ਕਹਿਣ 'ਤੇ ਮੈਂ ਪਾਣੀ 'ਚ ਜਾਲ ਸੁੱਟਣਾ ਵਾਂ ਤਾਂ ਕਿ ਮੱਛੀਆਂ ਨੂੰ ਪਕੜ ਸਕਾਂ। ਪਤਰਸ ਅਤੇ ਇੰਦਰਿਆਸ ਨੇ ਬਾਦਬਾਨ ਖੋਲ੍ਹ ਦਿੱਤੇ ਅਤੇ ਕਿਸ਼ਤੀ ਝੀਲ ਦੇ ਦਰਮਿਆਨ 'ਚ ਲੈ ਗਏ ਅਤੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਆਪਣੇ ਜਾਲ ਪਾਣੀ 'ਚ ਸੁੱਟੇ ਅਤੇ ਇੰਤਜ਼ਾਰ ਕਰਨ ਲੱਗੇ ਅਤੇ ਜਿਵੇਂ ਹੀ ਉਹ ਇੰਤਜ਼ਾਰ ਕਰਨ ਲੱਗੇ, ਉਹਨਾਂ ਨੇ ਅਚਾਨਕ ਗੌਰ ਕੀਤਾ ਕਿ ਜਾਲ ਪਾਣੀ 'ਚ ਥੱਲੇ ਦੀ ਤਰਫ ਜਾ ਰਹੇ ਨੇ। ਉਹਨਾਂ ਨੇ ਇੱਕ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਿਆ। ਪਿਆਰੇ ਬੱਚੋ, ਮੱਛੀਆਂ ਦੇ ਨਾਲ ਜਾਲ ਇੰਨਾ ਜ਼ਿਆਦਾ ਭਰ ਗਿਆ ਸੀ ਕਿ ਪਤਰਸ ਅਤੇ ਇੰਦਰਿਆਸ ਕੋਲੋਂ ਪਾਣੀ 'ਚੋਂ ਜਾਲ ਬਾਹਰ ਖਿੱਚਣਾ ਮੁਸ਼ਕਿਲ ਹੋ ਰਿਹਾ ਸੀ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਮਾਹੀਗੀਰਾਂ ਦੇ ਦਿਲ ਖੁਸ਼ੀ ਅਤੇ ਹੈਰਤ ਨਾਲ ਉਛਲ ਰਹੇ ਸਨ। ਉਹਨਾਂ ਨੇ ਦੂਸਰੀ ਕਿਸ਼ਤੀ ਦੇ ਮਾਹੀਗੀਰਾਂ ਨੂੰ ਪੁਕਾਰ ਕੇ ਇਸ਼ਾਰਾ ਕੀਤਾ ਕਿ ਉਹਨਾਂ ਦੀ ਮਦਦ ਕਰਨ ਅਤੇ ਬੱਚੋ, ਫਿਰ ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਦੋਨੋਂ ਕਿਸ਼ਤੀਆਂ ਇੱਥੋਂ ਤੱਕ ਮੱਛੀਆਂ ਨਾਲ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ। ਆਖਿਰਕਾਰ ਉਹ ਮਾਹੀਗੀਰ ਫਿਰ ਕਿਨਾਰੇ 'ਤੇ ਆ ਖੜ੍ਹੇ ਹੋਏ ਅਤੇ ਹੈਰਾਨ ਹੋ ਗਏ ਕਿ ਇੰਨੇ ਥੋੜ੍ਹੇ ਵਕਤ 'ਚ ਇੰਨਾ ਜ਼ਿਆਦਾ ਸ਼ਿਕਾਰ ਉਹਨਾਂ ਨੇ ਕੀਤਾ ਸੀ। ਪਿਆਰੇ ਬੱਚੋ, ਪਤਰਸ ਰਸੂਲ ਉਸ ਵੇਲੇ ਯਿਸੂ ਮਸੀਹ ਦੇ ਪੈਰਾਂ 'ਚ ਡਿੱਗ ਗਏ ਅਤੇ ਕਹਿਣ ਲੱਗੇ ਕਿ ਇਹ ਖੁਦਾਵੰਦ, ਮੇਰੇ ਕੋਲੋਂ ਚਲਾ ਜਾ ਕਿਉਂਕਿ ਮੈਂ ਗੁਨਹਗਾਰ ਆਦਮੀ ਹਾਂ। ਅਤੇ ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਉਸ ਵੇਲੇ ਆਪਣਾ ਹੱਥ ਪਤਰਸ ਦੇ ਸਿਰ 'ਤੇ ਰੱਖਿਆ ਅਤੇ ਕਹਿਣ ਲੱਗੇ ਕਿ ਖੌਫ ਨਾ ਕਰ, ਹੁਣ ਤੋਂ ਤੂੰ ਆਦਮੀਆਂ ਦਾ ਸ਼ਿਕਾਰ ਕਰੇਗਾ, ਮੇਰੇ ਪਿੱਛੇ ਚੱਲ ਅਤੇ ਮੈਂ ਤੈਨੂੰ ਆਦਮਗੀਰ ਬਣਾਵਾਂਗਾ। ਪਿਆਰੇ ਬੱਚੋ, ਖੁਦਾਵੰਦ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਕਿਹਾ ਕਿ ਹੁਣ ਤੈਨੂੰ ਕੌਮਾਂ ਦੇ ਵੱਡੇ ਸਮੁੰਦਰ 'ਚ ਜਾਣਾ ਹੋਏਗਾ ਤਾਂ ਕਿ ਖੁਦਾਵੰਦ ਦੇ ਕਲਾਮ ਨਾਲ ਲੋਕਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਬਾਦਸ਼ਾਹੀ 'ਚ ਲਿਆਏ। ਅਤੇ ਬਾਈਬਲ ਮੁਕੱਦਸ 'ਚ ਲਿਖਿਆ ਹੈ ਕਿ ਪਤਰਸ ਅਤੇ ਇੰਦਰਿਆਸ, ਯਾਕੂਬ ਅਤੇ ਯੋਹਨਾ, ਇਹਨਾਂ ਸਾਰਿਆਂ ਨੇ ਆਪਣੀਆਂ ਕਿਸ਼ਤੀਆਂ ਬੰਨ੍ਹ ਦਿੱਤੀਆਂ ਅਤੇ ਫਿਰ ਉਹ ਯਿਸੂ ਮਸੀਹ ਦੇ ਪਿੱਛੇ ਚੱਲਣ ਲੱਗੇ। ਉਹਨਾਂ ਨੇ ਆਪਣਾ ਘਰ ਅਤੇ ਖਾਨਦਾਨ, ਹੱਤਾ ਕਿ ਉਹ ਸਾਰੀਆਂ ਮੱਛੀਆਂ ਵੀ ਜਿਹੜੀਆਂ ਉਹਨਾਂ ਨੇ ਫੜੀਆਂ ਸਨ, ਪਿੱਛੇ ਛੱਡ ਦਿੱਤੀਆਂ। ਇਸ ਦਿਨ ਤੋਂ ਉਹਨਾਂ ਨੇ ਮੱਛੀਆਂ ਫੜਨ ਦਾ ਕੰਮ ਛੱਡ ਦਿੱਤਾ ਅਤੇ ਯਿਸੂ ਮਸੀਹ ਦੀ ਬੁਲਾਹਟ ਨੂੰ ਕਬੂਲ ਕੀਤਾ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦੀ ਬਾਈਬਲ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਯਿਸੂ ਮਸੀਹ ਨੇ ਕਿਸ ਤਰ੍ਹਾਂ ਸ਼ਾਗਿਰਦਾਂ 'ਤੇ ਆਪਣੇ ਇਖਤਿਆਰ ਅਤੇ ਕੁਵਤ ਨੂੰ ਜ਼ਾਹਿਰ ਕੀਤਾ ਅਤੇ ਉਹਨਾਂ ਨੂੰ ਇਹ ਦੱਸਿਆ ਕਿ ਉਹਨਾਂ ਨੇ ਹੁਣ ਲੋਕਾਂ 'ਚ ਜਾ ਕੇ ਪਾਕ ਕਲਾਮ ਦੀ ਮੁਨਾਦੀ ਕਰਨੀ ਹੈ ਅਤੇ ਲੋਕਾਂ ਨੂੰ ਬਾਦਸ਼ਾਹੀ ਦੇ ਲਈ ਤਿਆਰ ਕਰਨਾ ਹੈ। ਸੋ ਬੱਚੋ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਵੀ ਇਹ ਤੌਫੀਕ ਦੇਣ ਕਿ ਤੁਸੀਂ ਵੀ ਦੂਸਰਿਆਂ ਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਬਾਰੇ ਦੱਸੋ, ਤਾਂ ਕਿ ਜਿਹੜੇ ਲੋਕ ਹਜੇ ਤੱਕ ਯਿਸੂ ਮਸੀਹ ਨੂੰ ਨਹੀਂ ਜਾਣਦੇ, ਉਹ ਯਿਸੂ ਮਸੀਹ ਤੇ ਇਮਾਨ ਲਿਆ ਕੇ ਨਜਾਤ ਪਾਣ ਤੇ ਖੁਦਾਵੰਦ ਦੀ ਬਾਦਸ਼ਾਹੀ 'ਚ ਜਾ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰ ਫਿਰ ਨੋਟ ਕਰ ਲਏ 0092-310-1767-962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ, ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਸਾਥੀਓ, ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 19ਵੀਂ ਕਿਤਾਬ ਜਿਹੜੀ ਕਿ ਇਬਰਾਨੀਓ ਦਾ ਖਤ ਹੈ ਉਹਦੇ 'ਤੇ ਗੁਰੂਖੋਸ ਕਰਾਂਗੇ ਅਤੇ ਇਸ ਗੱਲ ਨੂੰ ਜਾਣਾਂਗੇ ਕਿ ਇਸ ਖਤ ਨੂੰ ਕਿਉਂ ਲਿਖਿਆ ਗਿਆ ਅਤੇ ਇਸ ਖਤ ਵਿੱਚ ਮਰਕਜ਼ੀ ਖਿਆਲ ਜਾਂ ਪੈਗਾਮ ਕੀ ਪਾਇਆ ਜਾਂਦਾ ਹੈ। ਸਾਥੀਓ, ਇਬਰਾਨੀਓ ਦੇ ਖਤ ਵਿੱਚ 13 ਅਬਵਾਬ ਅਤੇ 302 ਆਯਾਤ ਪਾਇਆ ਜਾਂਦਿਆਂ ਨੇ। ਇਹਦੇ ਵਿੱਚ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦੀਆਂ ਬਹੁਤ ਸਾਰੀਆਂ ਗੱਲਾਂ ਸ਼ਾਮਿਲ ਨੇ। ਸਾਥੀਓ, ਇਹ ਖਤ 67 ਜਾਂ 69 ਈਸਵੀ ਵਿੱਚ ਲਿਖਿਆ ਗਿਆ ਸੀ ਅਤੇ ਅਸੀਂ ਵੇਖਦੇ ਹਾਂ ਕਿ ਇਸ ਖਤ ਦਾ ਮਰਕਜ਼ੀ ਖਿਆਲ ਜਾਂ ਪੈਗਾਮ ਇਹ ਵੇ ਕਿ ਯਿਸੂ ਮਸੀਹ ਸਾਰੀਆਂ ਸ਼ੈਵਾਂ ਦਾ ਮਰਕਜ਼ ਹੈ, ਭਾਵੇਂ ਉਹ ਇਬਾਦਤ ਹੋਏ ਜਾਂ ਨਿਜਾਤ ਦਾ ਮਨਸੂਬਾ। ਇਬਰਾਨੀਓ ਦੇ ਖਤ ਦੇ ਜ਼ਰੀਏ ਨਾਲ ਅਸੀਂ ਇਸ ਗੱਲ ਨੂੰ ਜਾਣਨ ਵੱਲ ਬਣਦੇ ਹਾਂ ਕਿ ਯਿਸੂ ਮਸੀਹ ਹੀ ਸਰਦਾਰ ਕਾਹੇ ਨੇ, ਉਹਦੇ ਵਿੱਚ ਹੀ ਬਿਹਤਰੀਨ ਅਹਿਦ ਸਾਡੇ ਲਈ ਪਾਇਆ ਜਾਂਦਾ ਹੈ, ਉਹੀ ਦੁਨੀਆਂ ਦਾ ਨਿਜਾਤ ਰਹਿੰਦਾ ਹੈ ਅਤੇ ਉਹ ਆਪਣੇ ਲੋਕਾਂ ਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ। ਸਾਥੀਓ, ਇਸ ਖਤ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਖਤ ਰੋਮ ਤੋਂ ਲਿਖਿਆ ਗਿਆ ਸੀ ਅਤੇ ਇਹ ਖਤ ਯਹੂਦੀ ਮਸੀਹਾਂ ਨੂੰ ਲਿਖਿਆ ਗਿਆ ਸੀ। ਔਰ ਫਿਰ ਸਾਥੀਓ, ਇਬਰਾਨੀਓ ਦੇ ਖਤ ਦੇ ਬਾਰੇ ਬੜੇ ਵਸੂਕ ਦੇ ਨਾਲ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਖਤ ਨੂੰ ਲਿਖਣ ਵਾਲੇ ਪਲੂਸ ਰਸੂਲ ਨੇ, ਬਲਕਿ ਅਸੀਂ ਵਿਖਦੇ ਹਾਂ ਕਿ ਇਸ ਖਤ ਵਿੱਚ ਕਿਧਰੇ ਵੀ ਮੁਸੰਨਫ ਦਾ ਯਾਨੀ ਕਿ ਇਸ ਖਤ ਨੂੰ ਲਿਖਣ ਵਾਲੇ ਦਾ ਜ਼ਿਕਰ ਨਹੀਂ ਆਇਆ, ਕਿਧਰੇ ਵੀ ਉਹਦਾ ਨਾਮ ਪੇਸ਼ ਨਹੀਂ ਕੀਤਾ ਗਿਆ। ਸੋ ਬੇਸ਼ੱਕ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਕਿ ਇਸ ਖਤ ਨੂੰ ਕਿਹਨੇ ਲਿਖਿਆ ਹੈ, ਪਰ ਸਾਥੀਓ ਇਹ ਗੱਲ ਹਤਮੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਜਿਹਨੇ ਵੀ ਇਸ ਖਤ ਨੂੰ ਲਿਖਿਆ ਹੈ ਉਹਦਾ ਤਾਲੁਕ ਖੁਦਾ ਦੇ ਨਾਲ ਸੀ। ਖੁਦਾਵੰਦ ਨੇ ਆਪਣੇ ਬੰਦਾ ਨੂੰ ਗਹਿਰੀ ਹਿਕਮਤ ਤੇ ਦਨਾਇਤਾ ਕੀਤੀ, ਰੂਲ ਕੁਦਸ ਦੇ ਨਾਲ ਮਾਮੂਰ ਕੀਤਾ ਤਾਂ ਕਿ ਖੁਦਾ ਦਾ ਬੰਦਾ, ਖੁਦਾ ਦਾ ਖਾਦਮ ਇਸ ਖਤ ਨੂੰ ਲਿਖ ਸਕੇ। ਸਾਥੀਓ, ਇਬਰਾਨੀਓ ਦਾ ਖਤ ਭਾਵੇਂ ਜਿਹਨੇ ਵੀ ਲਿਖਿਆ ਹੈ, ਅਗਰ ਉਹ ਪਾਲੂਸ ਰਸੂਲ ਹੈ ਜਾਂ ਬਰਨਾਬਾਸ ਹੈ ਜਾਂ ਕੋਈ ਵੀ ਹੈ, ਅਸੀਂ ਵਿਖਦੇ ਕਿ ਕਲਾਮ ਦੀ ਸੱਚਾਈ ਨੂੰ ਬੜੇ ਗਹਿਰੇ ਤੌਰ ਨਾਲ ਇਹਦੇ ਵਿੱਚ ਬਿਆਨ ਕੀਤਾ ਗਿਆ ਹੈ। ਪੁਰਾਣੇ ਜ਼ਮਾਨੇ ਵਿੱਚ ਜਿਹੜੀ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਨ ਔਰ ਫਿਰ ਮੁਕੱਦਸ ਦੀ ਰਸੂਮਾਤ ਦੇ ਬਾਰੇ ਬੜੇ ਵਾਜ਼ ਤੌਰ ਨਾਲ ਅਸੀਂ ਵਿਖਦੇ ਕਿ ਹਰ ਗੱਲ ਨੂੰ ਬਿਆਨ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਸਾਰਿਆਂ ਸ਼ੈਵਾਂ ਦਾ ਮਰਕਜ਼ ਯਿਸੂ ਮਸੀਹ ਹੈ, ਯਿਸੂ ਮਸੀਹ ਵਿੱਚ ਸਾਰੀਆਂ ਸ਼ੈਵਾਂ ਪੂਰੀਆਂ ਹੁੰਦੀਆਂ ਨੇ ਅਤੇ ਯਿਸੂ ਮਸੀਹ ਹੀ ਜ਼ਿੰਦਗੀ ਦਾ ਬਾਨੀ ਹੈ, ਨਿਜਾਤ ਦੇਹਿੰਦਾ ਹੈ। ਸਾਥੀਓ, ਇਬਰਾਨੀਓ ਦਾ ਖੱਤ ਬੁਨਿਆਦੀ ਤੌਰ ਨਾਲ ਉਹਨਾਂ ਯਹੂਦੀ ਮਸੀਹਾਂ ਦੇ ਲਈ ਲਿਖਿਆ ਗਿਆ ਜਿਹੜੇ ਅਜ਼ਾਰ ਸਾਨੀ ਤੇ ਮੁਖਤਲਿਫ ਆਜ਼ਮਾਇਸ਼ਾਂ ਦਾ ਸਾਹਮਣਾ ਕਰਨ ਦੇ ਸਨ। ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ, ਜ਼ਿੰਦਾ ਉਮੀਦ ਦਾ ਪੈਗਾਮ ਉਹਨਾਂ ਨੂੰ ਦਿੱਤਾ ਗਿਆ ਤਾਂ ਕਿ ਉਹ ਮਸੀਹ ਯਸੂ ਤੇ ਈਮਾਨ ਰੱਖਣ ਤੇ ਉਹਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਣ। ਸਾਥੀਓ, ਇਬਰਾਨੀਓ ਦਾ ਖੱਤ ਇੱਕ ਗਹਿਰਾ ਕਲਾਮ ਹੈ ਤੇ ਇਸ ਕਲਾਮ ਵਿੱਚ ਹਦਾਇਤ ਤੇ ਨਸੀਹਤ ਪਾਈ ਜਾਂਦੀ ਹੈ। ਇਸ ਕਲਾਮ ਵਿੱਚ ਹੌਸਲਾ ਅਫਜ਼ਾਈ ਪਾਈ ਜਾਂਦੀ ਹੈ, ਤਨਬੀਹ ਪਾਈ ਜਾਂਦੀ ਹੈ। ਔਰ ਫਿਰ ਅਸੀਂ ਇਹ ਵੇਖਦੇ ਹਾਂ ਕਿ ਇਬਰਾਨੀਓ ਦੇ ਖੱਤ ਵਿੱਚ ਬੜੇ ਵਾਜ਼ਿਹ ਤੌਰ ਨਾਲ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਜਾਨਵਰਾਂ ਦੀਆਂ ਕੁਰਬਾਨੀਆਂ, ਖੈਮਾ ਇਜਤਮਾ, ਕਹਾਨਤ, ਕੁਫਾਰੇ ਦਾ ਦਿਨ, ਇਹ ਸਾਰੀਆਂ ਸ਼ੈਵਾਂ ਬੇਸ਼ੱਕ ਖੁਦਾ ਦੇ ਵੱਲੋਂ ਸਨ, ਪਰ ਯਸੂ ਮਸੀਹ ਵਿੱਚ ਇਹ ਸਾਰੀਆਂ ਸ਼ੈਵਾਂ ਪੂਰੀਆਂ ਹੋਈਆਂ। ਯਸੂ ਮਸੀਹ ਨੇ ਸਲੀਬ ਤੇ ਆਪਣੀ ਜਾਨ ਦੇ ਕੇ ਗੁਨਾਹਗਾਰ ਇਨਸਾਨ ਨੂੰ ਨਾ ਸਿਰਫ ਮੁਫਤ ਨਿਜਾਤ ਬਖਸ਼ੀ, ਨਾ ਸਿਰਫ ਉਹਨੂੰ ਗੁਨਾਹਾਂ ਤੋਂ ਮਾਫ਼ੀ ਦਿੱਤੀ, ਬਲਕਿ ਅਸੀਂ ਵਿਖਨੇ ਕਿ ਯਸੂ ਮਸੀਹ ਨੇ ਗੁਨਾਹਗਾਰ ਨੂੰ ਜਾਨਵਰ ਦੀ ਕੁਰਬਾਨੀਆਂ ਤੋਂ ਆਜ਼ਾਦ ਕਰਵਾ ਦਿੱਤਾ। ਸਾਥੀਓ, ਅੱਜ ਜਦੋਂ ਸਾਡੇ ਕੋਲੋਂ ਕੋਈ ਗਲਤੀ, ਖਤਾ, ਗੁਨਾਹ ਹੁੰਦਾ ਹੈ, ਉਸ ਵੇਲੇ ਸਾਨੂੰ ਸਿਰਫ ਤੇ ਸਿਰਫ ਖੁਦਾਵੰਦ ਕੋਲੋਂ ਮਾਫ਼ੀ ਮੰਗਣ ਦੀ ਜ਼ਰੂਰਤ ਹੈ। ਇਹ ਫੈਸਲਾ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਗੁਨਾਹ ਵਿੱਚ ਜ਼ਿੰਦਗੀ ਨਹੀਂ ਗੁਜ਼ਾਰਾਂਗੇ, ਉਹਨਾਂ ਗਲਤੀ ਖਤਾਵਾਂ ਨੂੰ ਨਹੀਂ ਦੁਹਰਾਵਾਂਗੇ ਜਿਹੜੀਆਂ ਕਿ ਸਾਡੇ ਤੋਂ ਸਰਜ਼ਦ ਹੋਈਆਂ ਨੇ, ਬਲਕਿ ਅਸੀਂ ਇੱਕ ਨਵੇਂ ਤੌਰ ਨਾਲ ਮਸੀਹ ਵਿੱਚ ਜ਼ਿੰਦਗੀ ਗੁਜ਼ਾਰਾਂਗੇ। ਸੋ ਅੱਜ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ ਕਿਸੇ ਮਾਸੂਮ ਜਾਨਵਰ ਨੂੰ ਜ਼ਿਬਾਹ ਕਰਨ ਦੀ ਜ਼ਰੂਰਤ ਨਹੀਂ ਹੈ, ਕਿਸੇ ਜਾਨਵਰ ਤੇ ਹੱਥ ਰੱਖ ਕੇ ਆਪਣੇ ਗੁਨਾਹ ਉਹਦੇ ਤੇ ਮੁੰਤਕਿਲ ਕਰਨ ਦੀ ਜ਼ਰੂਰਤ ਨਹੀਂ ਹੈ। ਯਾਨੀ ਕਿ ਗੁਨਾਹ ਤੋਂ ਨਿਜਾਤ ਲਈ ਜਾਨਵਰ ਦੀ ਕੁਰਬਾਨੀ ਕਰਨਾ ਜ਼ਰੂਰਤ ਨਹੀਂ ਹੈ, ਬਲਕਿ ਅਸੀਂ ਸਿਰਫ ਤੇ ਸਿਰਫ ਈਮਾਨ ਦੇ ਬਾਨੀ ਤੇ ਕੰਮ ਕਰਨ ਵਾਲੀ ਯਿਸੂ ਮਸੀਹ ਤੇ ਈਮਾਨ ਲਿਆਈਏ, ਉਹਨੂੰ ਕਬੂਲ ਕਰੀਏ, ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਹਿੰਦਾ ਤਸਲੀਮ ਕਰਦੇ ਹੋਏ ਹਾਂ, ਅਸੀਂ ਮੁਫ਼ਤ ਨਿਜਾਤ ਪਾਈਏ। ਸਾਥੀਓ, ਇਬਰਾਨੀਓ ਦੇ ਖੱਤ ਨੂੰ ਤਿੰਨ ਵੱਡੇ ਹਿੱਸਿਆਂ ਵਿੱਚ ਤਕਸੀਮ ਕੀਤਾ ਗਿਆ ਹੈ। ਪਹਿਲਾ ਹਿੱਸਾ ਖੁਦਾਵੰਦ ਯਿਸੂ ਮਸੀਹ, ਜਿਹੜਾ ਕਿ ਖੁਦਾ ਕਾਦਿਰ ਦਾ ਬੇਟਾ ਹੈ, ਉਹਦੇ ਬਾਰੇ ਵੇ। ਫਿਰ ਦੂਜਾ ਹਿੱਸਾ ਮਸੀਹ ਯਿਸੂ ਨੂੰ ਸਰਦਾਰ ਕਾਹਨ ਦੇ ਤੌਰ ਨਾਲ ਪੇਸ਼ ਕਰਦਾ ਹੈ ਕਿ ਖੁਦਾ ਤੇ ਇਨਸਾਨ ਦੇ ਦਰਮਿਆਨ ਯਿਸੂ ਮਸੀਹ ਇੱਕ ਕਾਮਿਲ ਕੁਰਬਾਨੀ ਹੈ। ਯਾਨੀ ਕਿ ਯਿਸੂ ਮਸੀਹ ਨੇ ਇਨਸਾਨ ਦੇ ਗੁਨਾਹਾਂ ਲਈ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ, ਉਹ ਜ਼ਿੰਦਾ ਹੋਇਆ ਤਾਂ ਕਿ ਇਨਸਾਨ ਮੁਫ਼ਤ ਨਿਜਾਤ ਪਾਏ। ਤੇ ਤੀਸਰਾ ਹਿੱਸਾ ਸਾਥੀਓ, ਇਮਾਨਦਾਰਾਂ ਦੀ ਨਿਜਾਤ ਦੇ ਤਾਲੁਕ ਨਾਲ ਹੈ, ਇਮਾਨ ਦੇ ਬਾਰੇ ਵੇ, ਰਾਸਤਬਾਜ਼ੀ ਦੀ ਜ਼ਿੰਦਗੀ ਦੇ ਮੁਤਾਲਿਕ ਹੈ। ਸੋ ਇਬਰਾਨੀਓ ਦੇ ਖੱਤ ਦਾ ਮਰਕਜ਼ੀ ਖਿਆਲ ਯਿਸੂ ਮਸੀਹ ਇਮਾਨਦਾਰਾਂ ਦਾ ਵੱਡਾ ਸਰਦਾਰ ਕਾਹਨ ਹੈ, ਜਿਹੜਾ ਇਨਸਾਨ ਤੋਂ ਖੁਦਾ ਤੇ ਖੁਦਾ ਤੋਂ ਇਨਸਾਨ ਦੀ ਨੁਮਾਇੰਦਗੀ ਕਰਦਾ ਹੈ। ਸਾਥੀਓ, ਜਦੋਂ ਅਸੀਂ ਇਬਰਾਨੀਓ ਦਾ ਖੱਤ ਪੜ੍ਹਾਂਗੇ ਤਾਂ ਸਾਨੂੰ ਪਤਾ ਚੱਲੇਗਾ ਕਿ ਯਿਸੂ ਮਸੀਹ ਇੱਕ ਬਿਹਤਰੀਨ ਕਾਹਨ ਨੇ। ਉਹਨਾਂ ਨੇ ਕਹਾਨਤ ਦੇ ਕੰਮ ਨੂੰ ਪੂਰਾ ਕੀਤਾ ਹੈ। ਯਿਸੂ ਮਸੀਹ ਨੇ ਜਿਹੜੇ ਤਰੀਕੇ ਨਾਲ ਕਹਾਨਤ ਕੀਤੀ, ਖਿਦਮਤ ਕੀਤੀ, ਉਹ ਖਿਦਮਤ, ਉਹ ਕਹਾਨਤ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦੇ ਹਾਰੂਨ ਕਾਹਨ ਦੀ ਕਹਾਨਤ ਤੋਂ ਵੀ ਅਫਜ਼ਲ ਹੈ। ਸਾਥੀਓ, ਇਬਰਾਨੀਓ ਦੇ ਖੱਤ ਵਿੱਚ ਯਿਸੂ ਮਸੀਹ ਨੂੰ ਮਲਕ ਸਦਕ ਦੇ ਤੌਰ ਨਾਲ ਵੀ ਪੇਸ਼ ਕੀਤਾ ਗਿਆ ਹੈ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਮਲਕ ਸਦਕ ਸਾਲਮ ਦਾ ਬਾਦਸ਼ਾਹ ਤੇ ਕਾਹਨ ਸੀ, ਪਰ ਅਸੀਂ ਵਿਖਣੇ ਕਿ ਯਿਸੂ ਮਸੀਹ ਨੂੰ ਵੀ ਇਬਰਾਨੀਓ ਦੇ ਖੱਤ ਵਿੱਚ ਬਾਦਸ਼ਾਹ ਤੇ ਕਾਹਨ ਦੇ ਤੌਰ ਨਾਲ ਪੇਸ਼ ਕੀਤਾ ਗਿਆ ਹੈ। ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦਾ ਮੁਤਾਲਾ ਕਰਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਕਾਹਨ ਤੇ ਬਾਦਸ਼ਾਹ ਅਲੱਗ ਤੇ ਫਰਕ ਅਹੁਦਾ ਹੁੰਦਾ ਸੀ, ਪਰ ਇਬਰਾਨੀਓ ਦੇ ਖੱਤ ਵਿੱਚ ਅਸੀਂ ਵਿਖਣੇ ਕਿ ਇਹ ਦੋਵੇਂ ਅਹੁਦੇ ਇਕੱਠੇ ਯਿਸੂ ਮਸੀਹ ਦੇ ਕੋਲ ਨੇ। ਉਹ ਸਰਦਾਰ ਕਾਹਨ ਵੀ ਹੈ ਤੇ ਬਾਦਸ਼ਾਹ ਵੀ ਹੈ। ਸਾਥੀਓ, ਯਿਸੂ ਮਸੀਹ ਦੇ ਵਸੀਲੇ ਨਾਲ ਅਸੀਂ ਉਸ ਮੁਸਵੀ ਸ਼ਰੀਅਤ ਤੋਂ ਆਜ਼ਾਦ ਹੋ ਜਾਂਦੇ ਹਾਂ ਜਿਹਦੇ ਵਿੱਚ ਮਜ਼ਬੀ ਰਸਮਾਂ ਸਨ, ਜਿਨ੍ਹਾਂ ਦਾ ਤਾਲੁਕ ਕੁਰਬਾਨੀਆਂ ਦੇ ਨਾਲ ਸੀ। ਔਰ ਫਿਰ ਅਸੀਂ ਵਿਖਣੇ ਕਿ ਯਿਸੂ ਮਸੀਹ ਸਾਡਾ ਐਸਾ ਸਰਦਾਰ ਕਾਹਨ ਹੈ ਜਿਹੜਾ ਕਿ ਆਸਮਾਨ ਤੇ ਸਾਡੇ ਲਈ ਸ਼ਿਫਾਇਤ ਕਰਦਾ ਹੈ। ਸਾਥੀਓ, ਇਬਰਾਨੀਓ ਦੇ ਖੱਤ ਵਿੱਚ ਅਸੀਂ ਇਸ ਗੱਲ ਨੂੰ ਵੀ ਸਿੱਖਣ ਵਾਲੇ ਬਣਦੇ ਹਾਂ ਕਿ ਯਿਸੂ ਮਸੀਹ ਆਪਣੇ ਖੂਨ ਦੇ ਵਸੀਲੇ ਤੋਂ ਸਾਨੂੰ ਗੁਨਾਹਾਂ ਤੋਂ ਪਾਕ ਸਾਫ਼ ਕਰਦਾ ਹੈ। ਯਿਸੂ ਮਸੀਹ ਨੇ ਆਪਣੇ ਖੂਨ ਨਾਲ ਗੁਨਾਹ ਦੇ ਕੁਫਾਰੇ ਦੇ ਲਈ ਇੱਕ ਕੁਰਬਾਨੀ ਮੁਹੱਈਆ ਕੀਤੀ। ਯਿਸੂ ਮਸੀਹ ਨੇ ਆਪਣੇ ਖੂਨ ਨਾਲ ਇਨਸਾਨ ਦੇ ਗੁਨਾਹਾਂ ਦਾ ਕੁਫਾਰਾ ਦਿੱਤਾ। ਸਾਥੀਓ, ਇਬਰਾਨੀਓ ਦਾ ਖੱਤ ਵਾਹਿਦ ਉਹ ਖੱਤ ਹੈ ਜਿਹਦੇ ਵਿੱਚ ਯਿਸੂ ਮਸੀਹ ਨੂੰ ਸਰਦਾਰ ਕਾਹਨ ਦੇ ਤੌਰ ਨਾਲ ਪੇਸ਼ ਕੀਤਾ ਗਿਆ ਹੈ, ਉਹਨੂੰ ਬਾਦਸ਼ਾਹ ਦੇ ਤੌਰ ਨਾਲ ਵੀ ਪੇਸ਼ ਕੀਤਾ ਗਿਆ ਹੈ। ਉਹਦੀ ਖਿਦਮਤ ਤੇ ਉਹਦੀ ਜ਼ਿੰਦਗੀ ਦੇ ਮਕਸਦ ਤੇ ਜ਼ੋਰ ਦਿੱਤਾ ਗਿਆ ਹੈ। ਅਸੀਂ ਵੇਖਦੇ ਕਿ ਇਬਰਾਨੀਓ ਦੇ ਖੱਤ ਵਿੱਚ ਯਿਸੂ ਮਸੀਹ ਇੱਕ ਉਮਦਾ ਆਰਾਮ, ਬਿਹਤਰੀਨ ਅਹਿਦ, ਉਮੀਦ, ਕਹਾਨਤ, ਕੁਰਬਾਨੀ, ਕੁਫਾਰਾ ਤੇ ਬਿਹਤਰੀਨ ਵਾਅਦਾ ਹੈ। ਪਰ ਫਿਰ ਸਾਥੀਓ, ਅਸੀਂ ਇਬਰਾਨੀਓ ਦੇ ਖੱਤ ਵਿੱਚ ਨਾ ਸਿਰਫ ਯਿਸੂ ਮਸੀਹ ਦੇ ਬਾਰੇ ਪੜ੍ਹਨ ਵੱਲ ਬਣਦੇ ਹਾਂ, ਬਲਕਿ ਅਸੀਂ ਵੇਖਦੇ ਕਿ ਇਬਰਾਨੀਓ ਦੇ ਖੱਤ ਦੇ 11ਵੇਂ ਬਾਅਦ ਵਿੱਚ ਇਮਾਨਦਾਰ ਲੋਕਾਂ ਦਾ ਜ਼ਿਕਰ ਆਇਆ ਹੈ ਕਿ ਉਹਨਾਂ ਨੇ ਇਮਾਨ ਨਾਲ ਖੁਦਾ ਨੂੰ ਕਬੂਲ ਕੀਤਾ, ਉਹਦੇ ਵਾਅਦਿਆਂ ਨੂੰ ਤਸਲੀਮ ਕੀਤਾ, ਖੁਦਾ ਤੇ ਇਮਾਨ ਲਿਆਏ, ਇਸ ਲਈ ਉਹ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰੇ। ਇਬਰਾਨੀਓ ਦਾ ਖੱਤ ਸਾਨੂੰ ਇਹ ਗੱਲ ਦੱਸਦਾ ਹੈ ਕਿ ਹਾਬਲ, ਹਨੂਕ, ਹਜ਼ਰਤ ਨੂਹ, ਹਜ਼ਰਤ ਇਬਰਾਹਿਮ, ਸਾਰਾ ਬੀਬੀ, ਹਜ਼ਰਤ ਇਜ਼ਹਾਕ, ਹਜ਼ਰਤ ਯਾਕੂਬ, ਹਜ਼ਰਤ ਯੂਸਫ, ਹਜ਼ਰਤ ਮੂਸਾ, ਜਦਾਉਨ, ਬਰਕ, ਸਮਸੂਨ, ਇਫਤਾ, ਦਾਊਦ ਤੇ ਸੈਮੂਏਲ, ਉਹ ਨਬੀ ਪੈਗੰਬਰ ਨੇ, ਉਹ ਖੁਦਾ ਦੇ ਲੋਕ ਨੇ ਜਿਹੜੇ ਈਮਾਨ ਨਾਲ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰੇ। ਸੋ ਸਾਥੀਓ, ਅਸੀਂ ਇਬਰਾਨੀਓ ਦੇ ਖੱਤ ਦਾ ਜ਼ਰੂਰ ਮੁਤਾਲਾ ਕਰੀਏ, ਕਿਉਂਕਿ ਇਬਰਾਨੀਓ ਦੇ ਖੱਤ ਵਿੱਚ ਬਹੁਤ ਸਾਰੇ ਜਵਾਬਾਤ ਪਾਏ ਜਾਂਦੇ ਨੇ ਜਿਨ੍ਹਾਂ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ। ਕਈ ਦਫ਼ਾ ਅਸੀਂ ਇਹ ਖਿਆਲ ਕਰਦੇ ਹਾਂ, ਕਈ ਦਫ਼ਾ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਜਿਹੜੇ ਨਬੀ ਪੈਗੰਬਰ ਦੁਨੀਆਂ ਵਿੱਚ ਆਏ ਸਨ ਉਹ ਸ਼ਰੀਅਤ ਦੀ ਵਜ੍ਹਾ ਤੋਂ ਰਾਸਤਬਾਜ਼ ਠਹਿਰੇ, ਸ਼ਰੀਅਤ 'ਤੇ ਅਮਲ ਕਰਨ ਨਾਲ। ਪਰ ਸਾਥੀਓ, ਇਬਰਾਨੀਓ ਦਾ ਖੱਤ ਸਾਨੂੰ ਇਹ ਗੱਲ ਦੱਸਦਾ ਹੈ ਕਿ ਸਾਰੇ ਨਬੀ ਪੈਗੰਬਰ ਖੁਦਾ ਅਤੇ ਇਮਾਨ ਲਿਆਂ ਨਾਲ ਰਾਸਤਬਾਜ਼ ਠਹਿਰੇ। ਸਾਥੀਓ, ਇਬਰਾਨੀਓ ਦਾ ਖੱਤ ਇਮਾਨ ਦੀ ਤਸ਼ਰੀਹ ਕਰਦਾ ਹੈ, ਇਮਾਨ ਦੇ ਬਾਰੇ ਸਾਨੂੰ ਦੱਸਦਾ ਹੈ ਕਿ ਇਮਾਨ ਕੀ ਹੈ। ਸੋ ਅਗਰ ਅਸੀਂ ਇਮਾਨ ਦੇ ਬਾਰੇ ਪੜ੍ਹਨਾ ਚਾਹੁੰਦੇ ਹਾਂ, ਇਮਾਨ ਦੇ ਬਾਰੇ ਜਾਣਨਾ ਚਾਹੁੰਦੇ ਹਾਂ, ਤੇ ਫਿਰ ਅਸੀਂ ਜ਼ਰੂਰ ਇਬਰਾਨੀਓ ਦੇ ਖੱਤ ਦਾ ਮੁਤਾਲਾ ਕਰੀਏ। ਇਸ ਖੱਤ ਦੇ ਜ਼ਰੀਏ ਨਾਲ ਅਸੀਂ ਬਹੁਤ ਸਾਰੀਆਂ ਅਹਿਮ ਗੱਲਾਂ ਨੂੰ ਜਾਣਨ ਵਾਲੇ ਬਣਾਂਗੇ। ਸਾਥੀਓ, ਇਬਰਾਨੀਓ ਦੇ ਖੱਤ ਵਿੱਚ ਯਿਸੂ ਮਸੀਹ ਦੀ ਜ਼ਿੰਦਗੀ, ਯਿਸੂ ਮਸੀਹ ਦਾ ਕੰਮ, ਯਿਸੂ ਮਸੀਹ ਦੇ ਇਲਾਹੀ ਮਕਸਦ ਨੂੰ ਬੜੇ ਵਾਜ਼ਿਹ ਤੌਰ ਨਾਲ ਬਿਆਨ ਕੀਤਾ ਗਿਆ ਹੈ। ਸੋ ਇਬਰਾਨੀਓ ਦੇ ਖੱਤ ਦਾ ਪੜ੍ਹਿਆ ਜਾਣਾ ਸਾਡੇ ਲਈ ਬੇਹੱਦ ਜ਼ਰੂਰੀ ਹੈ। ਅਸੀਂ ਇਸ ਖੱਤ ਨੂੰ ਜ਼ਰੂਰ ਪੜ੍ਹੀਏ। ਸਾਥੀਓ, ਬਹੁਤ ਸਾਰੇ ਲੋਕ ਇਬਰਾਨੀਓ ਦੇ ਖੱਤ ਦੇ ਬਾਰੇ ਇਹ ਗੱਲ ਕਹਿੰਦੇ ਨੇ ਕਿ ਇਹ ਖੱਤ ਬਿਹਤਰੀਨ ਸ਼ੈਵਾਂ ਦੀ ਕਿਤਾਬ ਹੈ, ਕਿਉਂਕਿ ਇਹਦੇ ਵਿੱਚ ਬਿਹਤਰੀਨ ਹਰੇਕ ਜ਼ਿੰਦਗੀ ਦੇ ਲਈ ਪੈਗਾਮ ਪਾਇਆ ਜਾਂਦਾ ਹੈ। ਸਾਥੀਓ, ਇਬਰਾਨੀਓ ਦਾ ਖੱਤ ਯਿਸੂ ਮਸੀਹ ਦੇ ਕਫਾਰੇ ਦੇ ਬਾਰੇ, ਯਿਸੂ ਮਸੀਹ ਦੇ ਜੀ ਉੱਠਣ ਦੇ ਬਾਰੇ, ਯਿਸੂ ਮਸੀਹ ਦੇ ਆਸਮਾਨ ਤੇ ਚਲੇ ਜਾਣ ਦੇ ਬਾਰੇ ਔਰ ਫਿਰ ਹਕੀਕੀ ਮਕਦਸ ਦੇ ਬਾਰੇ ਸਾਨੂੰ ਬੜੇ ਵਾਜ਼ਿਹ ਤੌਰ ਨਾਲ ਦੱਸਦਾ ਹੈ। ਔਰ ਫਿਰ ਅਸੀਂ ਵੇਖਦੇ ਕਿ ਇਸ ਖੱਤ ਵਿੱਚ ਇਮਾਨਦਾਰਾਂ ਨੂੰ ਮੁਖਤਲਿਫ ਗੱਲਾਂ ਨਾਲ ਤਨਬੀਹ ਕੀਤੀ ਗਈ ਹੈ ਕਿ ਉਹ ਆਪਣੀ ਨਿਜਾਤ ਤੋਂ ਗਾਫਿਲ ਨਾ ਰਹਿਣ, ਆਰਾਮ ਵਿੱਚ ਦਾਖਲ ਹੋਣ ਦੇ ਲਈ ਖੁਦਾ ਦੇ ਕਲਾਮ ਨੂੰ ਕਬੂਲ ਕਰਨ, ਬਰਗਸ਼ਤਗੀ ਤੋਂ ਬਚਣ, ਯਾਨੀ ਕਿ ਗੁੰਮਰਾਹ ਨਾ ਹੋਣ, ਝੂਠੀ ਤਾਲੀਮ ਤੋਂ, ਝੂਠੇ ਉਸਤਾਦਾਂ ਤੋਂ ਦੂਰ ਰਹਿਣ। ਸੋ ਸਾਥੀਓ, ਇਬਰਾਨੀਓ ਦਾ ਖੱਤ ਯਿਸੂ ਮਸੀਹ ਦੀ ਅਲੂਹੀਅਤ ਨੂੰ ਬਿਆਨ ਕਰਦਾ ਹੈ, ਫਿਰ ਮਸੀਹ ਵਿੱਚ ਆਰਾਮ ਦਾਖਲ ਹੋਣ ਦੇ ਵਾਅਦੇ ਨੂੰ ਵੀ ਬਿਆਨ ਕਰਦਾ ਹੈ। ਇਬਰਾਨੀਓ ਦਾ ਖੱਤ ਮਸੀਹ ਨੂੰ ਬਤੌਰ ਮਲਕੇ ਸਦਕ ਸਲਮ ਦਾ ਬਾਦਸ਼ਾਹ ਬਿਆਨ ਕਰਦਾ ਹੈ। ਫਿਰ ਅਸੀਂ ਇਬਰਾਨੀਓ ਦੇ ਖੱਤ ਵਿੱਚ ਇਮਾਨਦਾਰ ਰਾਸਤਬਾਜ਼ ਲੋਕਾਂ ਦੇ ਬਾਰੇ ਪੜ੍ਹਦੇ ਹਾਂ ਔਰ ਫਿਰ ਆਖਿਰ ਵਿੱਚ ਅਸੀਂ ਇਬਰਾਨੀਓ ਦੇ ਖੱਤ ਵਿੱਚ ਖੁਦਾ ਦੇ ਲੋਕਾਂ ਦੇ ਫਰਾਇਜ਼ ਦੇ ਬਾਰੇ ਜਾਣਨ ਵਾਲੇ ਬਣਦੇ ਹਾਂ ਕਿ ਉਹਨਾਂ ਨੂੰ ਇਸ ਦੁਨੀਆਂ ਵਿੱਚ ਕਿਵੇਂ ਦਾ ਹੋਣਾ ਚਾਹੀਦਾ ਹੈ, ਕਿਵੇਂ ਦੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ, ਉਹਨਾਂ ਦਾ ਕਰਦਾਰ, ਚਾਲ ਚਲਨ ਕਿਵੇਂ ਦਾ ਹੋਣਾ ਚਾਹੀਦਾ ਹੈ। ਸੋ ਸਾਥੀਓ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਅਸੀਂ ਇਬਰਾਨੀਓ ਦੇ ਖੱਤ ਵਿੱਚ ਪਾਉਂਦੇ ਹਾਂ। ਸੋ ਅਗਰ ਤੁਸੀਂ ਹੋਰ ਜ਼ਿਆਦਾ ਕਲਾਮ ਦੀਆਂ ਗਹਿਰੀ ਗੱਲਾਂ ਨੂੰ ਜਾਣਨਾ ਚਾਹੁੰਦੇ ਹੋ, ਖੁਦਾ ਦੇ ਮੁਕਾਸ਼ਵੇ ਤੋਂ ਵਾਕਿਫ ਹੋਣਾ ਚਾਹੁੰਦੇ ਹੋ, ਤਾਂ ਫਿਰ ਸਾਥੀਓ ਜ਼ਰੂਰ ਤੁਸੀਂ ਇਸ ਖੱਤ ਦਾ ਮੁਤਾਲਾ ਕਰੋ। ਸਾਥੀਓ, ਇਬਰਾਨੀਓ ਦਾ ਖੱਤ ਸਾਡੇ ਈਮਾਨ ਦੀ ਮਜ਼ਬੂਤੀ ਦੇ ਲਈ ਤੇ ਮਸੀਹ ਦੀ ਪਹਿਚਾਣ ਵਿੱਚ ਅੱਗੇ ਵਧਣ ਦੇ ਲਈ। ਸੋ ਇਸ ਲਈ ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਜ਼ਰੂਰ ਬਾਈਬਲ ਮੁਕੱਦਸ ਦੀ ਇਸ ਕਿਤਾਬ ਨੂੰ ਪੜ੍ਹੋ, ਇਬਰਾਨੀਓ ਦੇ ਖੱਤ ਦਾ ਮੁਤਾਲਾ ਕਰੋ, ਤਾਂ ਕਿ ਤੁਸੀਂ ਯਿਸੂ ਮਸੀਹ ਨੂੰ ਜਾਣਦੇ ਹੋਇਆਂ ਕਾਮਿਲ ਨਿਜਾਤ ਪਾ ਕੇ ਇਸ ਰੂਹ ਜ਼ਮੀਨ ਤੇ ਖੁਦਾਵੰਦ ਦੇ ਜਲਾਲ ਦਾ ਬਾਇਸ ਬਣੋ ਤੇ ਉਸ ਬਾਦਸ਼ਾਹੀ ਵਿੱਚ ਜਾ ਸਕੋ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਆਓ ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਅੱਗੇ ਦੁਆ ਕਰੀਏ ਕਿ ਉਹ ਸਾਨੂੰ ਹਿੰਮਤ ਤਾਕਤ ਦੇਵੇ ਕਿ ਅਸੀਂ ਉਹਦੇ ਕਲਾਮ ਨੂੰ ਪੜ੍ਹੀਏ, ਸੁਣੀਏ ਤੇ ਉਹਦੇ ਕਲਾਮ ਤੇ ਅਮਲ ਕਰੀਏ, ਤਾਂ ਕਿ ਅਸੀਂ ਉਹਦੇ ਹਜ਼ੂਰ ਮੁਬਾਰਕ ਠਹਿਰੀਏ ਤੇ ਉਹਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਦੇ ਹੋਇਆਂ ਉਹਦੀ ਪਹਿਚਾਣ ਵਿੱਚ ਅੱਗੇ ਵੱਧਦੇ ਜਾਈਏ, ਰੂਹਾਨੀ ਜ਼ਿੰਦਗੀ ਵਿੱਚ ਤਰੱਕੀ ਪਾਈਏ, ਤਾਂ ਕਿ ਅਸੀਂ ਖੁਦਾ ਨਾਲ ਗਹਿਰਾ ਤਾਲੁਕ ਰੱਖਦੇ ਹੋਇਆਂ ਖੁਦਾਵੰਦ ਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ਼ ਕਰਨੇ ਆ, ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਸਾਨੂੰ ਤੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ। ਐ ਖੁਦਾਵੰਦ, ਅਸੀਂ ਤੇਰੇ ਬੇਟੇ ਯਿਸੂ ਮਸੀਹ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਆ, ਜਿਹੜਾ ਕਿ ਸਾਡਾ ਨਿਜਾਤ ਦੇ ਹਿੰਦਾ ਹੈ। ਫਜ਼ਲ ਦੇ ਕੇ ਐ ਖੁਦਾਵੰਦ, ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰੀਏ, ਤੇਰੇ ਕਲਾਮ ਨੂੰ ਰੋਜ਼ਾਨਾ ਪੜ੍ਹੀਏ, ਸੁਣੀਏ, ਇਹਦੇ ਤੇ ਅਮਲ ਕਰੀਏ ਤਾਂ ਕਿ ਅਸੀਂ ਤੇਰੀ ਕੁਰਬਤ ਵਿੱਚ ਰਹਿੰਦੇ ਹੋਇਆਂ ਤੇਰੀ ਪਹਿਚਾਣ ਵਿੱਚ ਅੱਗੇ ਵਧੀਏ ਤੇ ਤੇਰੇ ਕੋਲੋਂ ਬਰਕਤ ਪਾਉਣ ਵੱਲ ਬਣੀਏ। ਇਹ ਖੁਦਾਵੰਦ ਸਾਡੀ ਜ਼ਿੰਦਗੀ ਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਰਾਸਤਾਬਾਜ਼ੀ ਦੀ ਜ਼ਿੰਦਗੀ ਅਤਾ ਫਰਮਾ, ਸਾਡੇ ਕਰਦਾਰ ਤੋਂ ਤੇਰਾ ਜਲਾਲ ਜ਼ਾਹਿਰ ਹੋਏ। ਆਪਣੇ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।